सुरसरी सरस्वती जमुना यौ गोदावरी गया प्राग सेत कुरखेत मान सर है काशी कांति द्वारावती माया मथुरा अयोध्या गोमती अमंत का केदार हेम तर गए नर्मदा विद बन देव सथल कवलास नील मंदरा चल सुमेर गिरवर है तीर्थ अर्थ सत धर्म दया संतोख श्री गुर चरण रज तुलना सगर है आ पूरा प्रभ रदया पूरा जाका नाओ नानक पूरा पाया पूरे के कुन गाओ और जी सतगुर पूरे ने पूरा थाट बनाया 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 सतगुर पूरे आज पूरा थाट बनाया गुरा ने पूरा थाट बनाया गुरु ने बनाया सतगुर पूरा थाट बनाया गुरु ने आ बनाया आज पूरा थाट बनाया सतगुर पूरे ने पूरा थाट बनाया सतगुर पूरे ने पूरा थाट बनाया सतगुर जानिए पूरे पूरा थाट बनाया ते पूरे पूरा साध संग पूरे पूरा मंत्र दिलाया आ पूरे पूरा पिरम रस ते पूरे गुरमुख पंथ चलाया सतगुर पूरे ने ये गुरमुख पंथ चलाया आज पूरा थाट बनाया गुरा ने पूरा थाट बनाया गुरा ने आज पूरा थाट बनाया गुरा ने पूरा थाट बनाया गुरा ने आज पूरा थाट बनाया सतगुर पूरे ने पूरा थाट बनाया आ पूरे पूरा पिरम रस ते पूरा गुरमुख पंथ चलाया पूरे पूरा बहना आज पूरे पूरा दर्शनो ते पूरे पूरा शब्द सुनाया पूरे पूरा बहना ते पूरा आ पूरे पूरा तख्त रचाया। साध संगत सच खंड है भगत वछल होए वस गत आया। ते सच रूप सच नाम गुर ज्ञान ध्यान सिखा समझाया। आज गुर चले परचा परचाया, गुर चले परचा परचाया। गुरचेले परचा परचाया, गुरचेले परचा परचाया। जी पूरा ठाठ बनाया सतगुर पूरे ने, पूरा ठाठ बनाया पूरे ने, पूरा आज पूरा ठाठ बनाया गुरु ने, पूरा ठाठ बनाया गुरु ने। ठाट बनाया गुरु ने, पूरा ठाट बनाया गुरु ने। आज पूरा ठाट बनाया सतगुर पूरे ने, पूरा ठाट बनाया पूरे ने, पूरा ठाट बनाया सतगुर पूरे ने, पूरा ठाट बना सतगुर पूरे ने, पूरा ठाट बना। परम सत्कार योग साध संगत जी, अपनी अपनी रसना पवित्र करने वास्ते ता गज के आखो धन श्री सतगुरु प्रताप सिंह सच्चे पातशाह। आप जी ने सारी साध संगत ने होले मेहले दियां हाजरियां भरन वास्ते अपने अपने घरां दे कारोबार छड के इत्थे सत संगत दे रूप विच आण के कथा ते कीर्तन नूं सुण वास्ते मन बनाया। सतगुरां दे पवित्र दर्शन कीते ने। संसार विच मनुख दी मर्यादा ऐसी नहीं देखी जांदी जैसी अज कल है, जैसी सतगुरां ने बनाई है। गुरु साहबां ने संसार दा वेख्या विहार ते विचार, संसार दा विचार ते विहार ऐसा देखिया कि कलयुग दे जमाने विच मनुख ने असलियत तो भुल के ते बाकी जिन्हें भी विकार सन उन्हां नूं अपनाया ते सच्ची ते सुची विचार नूं छड्ड दित्ता। मनुख दी बहुत पुरानी आदत वेखी है इतिहास विच गुरु साहबां ने। कलयुग दा मनुख की करदा है, जिहड़ी चीज प्रगट सामने है ओदी इहदे अंदरों कशिश मिट जांदी है, ते जिहड़ी कोई वस्तु दूर पई होवे ओदी लोड महसूस करदा है। ये बड़ी पुरानी आदत है। कोई सज्जन मित्र दूर रहिंदा होवे ओदी उस्तत करेगा, बड़ा वधिया है, उत्थे दसां पिंडां दा सरपंच है, मालक है। ते जे किते छे महीने कोल आ जावे ते ओदी निंदा करदा है, क्योंकि कशिश मिट गई है। इसे तरह ही ऐसी मनुख की आदत ने, जदों जदों अकाल पुरख जिन्हों ईश्वर किया जाता है, जिहदा नाम अकाल पुरख ते परमेश्वर है, जिन्हों निर्गुण कहिंदे ने, जिन्हों अदृष्टमान कहिंदे ने, वह जदों जदों भी अवतार धार के वजूद लैके संसार विच आया है ते उहदे तो डरिया ते उहदे तो किनारा कर गया। पर जदों यो शरीर करके संसार विच संसार तो निर्गुण हो गया ते फिर उहदे मेले मनाए जांदे ने, फिर उहदी पूजा शुरू कर दिंदा है। ऐसी आदत वेखी जिस वेले मनुख दी ਤੇ ਸਾਡੇ ਦੇਸ਼ ਦੀਆਂ ਭਗਤਾਂ ਨੇ, ਸੰਤਾਂ ਨੇ, ਰਿਸ਼ੀਆਂ ਮੁਨੀਆਂ ਨੇ ਤੇ ਗੁਰੂ ਸਾਹਿਬਾਂ ਨੇ ਇੱਕ ਦੁਨੀਆ ਦੇ ਵਿੱਚ ਬਹੁਤ ਵਧੀਆ ਸੁਝਾਅ ਰੱਖਿਆ। ਇਹਦੇ ਵਿੱਚ ਕਬੀਰ ਦਾ ਇੱਕ ਸ਼ਬਦ ਆਇਆ, ਕਬੀਰ ਕਹਿੰਦੇ ਨੇ ਮੈਂ ਇਉਂ ਦੇਖਿਆ ਕਿ ਮਨੁੱਖ ਜਿਹੜਾ ਨਾ ਉਹ ਪ੍ਰਤੱਖ ਤੋਂ ਡਰਦਾ ਤੇ ਜਿਹੜਾ ਪ੍ਰਤੱਖ ਨਹੀਂ ਉਹਦੀ ਪੂਜਾ ਕਰਦਾ। ਤੇ ਕਬੀਰ ਨੇ ਸ਼ਬਦ ਉਚਾਰਨ ਕੀਤਾ, ਕਹਿੰਦਾ ਓ ਜੀ ਜੀਵਤ ਪਿੱਤਰ ਨਾ ਮਾਨੈ ਕੋ ਤੇ ਮੋਇਆ ਸਰਾਧ ਕਰਾਉਂਦੇ ਨੇ, ਜੀਵਤ ਪਿੱਤਰ ਨਾ ਮਾਨੈ ਕੋ ਮੋਇਆ ਸਰਾਧ ਕਰਾਉਂਦੇ ਨੇ, ਪਿੱਤਰ ਨਾ ਮਾਨੈ ਕੋ ਮੂਹੇ ਸਰਾਧ। ਜੀਵਤ ਪਿੱਤਰ ਨਾ ਮਾਨੈ ਕੋ ਇਹ ਮੂਹੇ ਸਰਾਧ ਕਰਾਉਂਦੇ ਨੇ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਉਂਦੇ ਨੇ, ਪਿੱਤਰ ਨਾ ਮਾਨੈ ਕੋ ਮੂਹੇ ਸਰਾਧ। ਆਹੋ ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਉਂਦੇ ਨੇ, ਆਹੋ ਜੀ ਜੀਵਤ ਪਿੱਤਰ ਨਾ ਮਾਨੈ ਕੋ ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਹੀ ਮੂਹੇ ਸਰਾਧ ਕਰਾਹੀ। ਅੱਜ ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਉਂਦੇ ਨੇ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਉਂਦੇ ਨੇ, ਜੀਵਤ ਮੂਹੇ ਸਰਾਧ ਕਰਾਉਂਦੇ ਹੈ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਰਾਧ ਕਰਾਹੀ। ਇਹਦੇ ਉੱਤੇ ਭਗਤ ਕਬੀਰ ਜੀ ਪ੍ਰਮਾਣ ਦਿੰਦੇ ਪਏ ਨੇ, ਕਹਿੰਦੇ ਨੇ ਜਿਉਂਦੇ ਨੂੰ ਨਹੀਂ ਇਹਨਾਂ ਨੇ ਮੰਨਿਆ ਕਲਯੁਗ ਦੇ ਮਨੁੱਖ ਨੇ, ਤੇ ਮੋਇਆਂ ਦੇ ਨਾਮ ਲੈ ਕੇ ਤੇ ਉਹਨਾਂ ਦੀ ਪੂਜਾ ਆਰੰਭ ਹੋ ਜਾਂਦੀ ਹੈ। ਇਸ ਅਗਿਆਨਤਾ ਨੇ ਮਨੁੱਖ ਨੂੰ ਗੁਰੂ ਚਰਨਾਂ ਤੋਂ ਦੂਰ ਕੀਤਾ ਹੈ, ਤੇ ਜਿੰਨਾ ਚਿਰ ਗੁਰੂ ਚਰਨਾਂ ਵਿੱਚ ਨਹੀਂ ਆਉਂਦਾ ਪਰਮੇਸ਼ਰ ਦੇ ਨੇੜੇ ਨਹੀਂ ਹੋ ਸਕਦਾ। ਸਤਿਗੁਰਾਂ ਨੇ ਯਤਨ ਕੀਤਾ ਕਿ ਮਨੁੱਖ ਨੂੰ ਪਹਿਲਾਂ ਗੁਰੂ ਚਰਨਾਂ ਨਾਲ ਜੋੜਨਾ। ਪੁੱਛਿਆ ਇੱਕ ਸਵਾਲ ਕੀਤਾ ਗਿਆ, ਮਹਾਰਾਜ ਸੰਸਾਰ ਵਿੱਚ ਜੀਵਨ ਕਿਹਦਾ ਵਧੀਆ? ਤੋ ਸਤਿਗੁਰਾਂ ਨੇ ਆਪਣੇ ਆਪਣੇ ਸੁਝਾਅ ਦਿੱਤੇ। ਗੁਰੂ ਨਾਨਕ ਕਹਿੰਦੇ ਨੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਕਹਿੰਦੇ ਨੇ ਜਿਉਂਦਾ ਸੰਸਾਰ ਵਿੱਚ ਉਹ ਹੈ ਜਿਹਦੇ ਹਿਰਦੇ ਵਿੱਚ ਵਸ ਗਿਆ, ਤੇ ਜੇ ਹਿਰਦੇ ਵਿੱਚ ਨਹੀਂ ਵਸਿਆ ਤੇ ਫਿਰ ਜਿਉਂਦਾ ਨਾ ਸਮਝਣਾ। ਉਹਨਾਂ ਆਖਿਆ ਜੀ ਆ ਸਾਰੀ ਦੁਨੀਆ ਤੁਰੀ 'ਚ ਫਿਰਦੀ ਹੈ, ਇਹਦੇ ਬਾਰੇ ਕੀ ਵਿਚਾਰ ਹੈ ਆਪਣਾ? ਪਾਤਸ਼ਾਹ ਕਹਿੰਦੇ ਨੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇਹ ਜਿੰਨੀ ਦੁਨੀਆ ਜਿਉਂਦੀ ਫਿਰਦੀ ਹੈ ਨਾ, ਚੱਲਦੀ ਫਿਰਦੀ, ਸਾਰੀ ਮੁਰਦਿਆਂ ਦੇ ਰੂਪ ਵਿੱਚ ਤੁਰੀ ਫਿਰਦੀ ਹੈ, ਕਿਉਂਕਿ ਜਿਉਂਦੇ ਤੋਂ ਦੂਰ ਨੇ ਇਹ। ਮੋਇਆਂ ਨੂੰ ਯਾਦ ਕਰਨ ਵਾਲੇ ਨੇ ਤੇ ਮੋਇਆਂ ਦੀ ਪੂਜਾ ਕਰਨ ਵਾਲੇ ਨੇ। ਜਿਸ ਵੇਲੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ, ਮਹਾਰਾਜ ਤੁਸੀਂ ਦੱਸੋ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਹੁਤ ਸੁੰਦਰ ਸੁਝਾਅ ਦਿੱਤਾ, ਕਹਿੰਦੇ ਨੇ ਓ ਜੀ ਸੋ ਜੀਵਤ ਜਿਹੇ ਜੀਵਤ ਜਪਿਆ, 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 ਸੋ ਜੀਵਤ ਜਿਹੇ ਜੀਵਤ ਜਪਿਆ। जीवत जह जीवत जपिया सो जीवत जह जीवत जपिया सो जीवत जह जीवत जपिया सो जीवत जह जीवत जपिया जीवत जप सो जीवत जह जीवत जपिया जीवदा कौन है दुनिया विच कहंदे ने जन जीवदे नु जपिया मैं अर्ज करा आ जिन्ना ए तुसी दृश्य वेख रहे हो ਵੱਡੀਆਂ ਭਾਗਾਂ ਵਾਲੇ ਨਾਮਧਾਰੀ ਸਮਾਜ ਅੱਜ ਦੇ ਜ਼ਮਾਨੇ ਵਿੱਚ ਹੈ ਜਿਹੜਾ ਜਿਉਂਦੇ ਦੀ ਪੂਜਾ ਕਰਦਾ ਹੈ ਤੁਸੀਂ ਜਿਉਂਦੇ ਦੇ ਚਰਨਾਂ ਨਾਲ ਜੁੜੇ ਹੋਏ ਹੋ ਇਸੇ ਵਾਸਤੇ ਇਸ ਵੇਲੇ ਸਾਰੀ ਦੁਨੀਆ ਵਿੱਚ ਚਰਚਾ ਹੈ ਨਾਮਧਾਰੀ ਸਮਾਜ ਦੀ ਕਿਉਂਕਿ ਜਿਉਂਦੇ ਦੇ ਲੜ ਲੱਗੇ ਹੋਏ ਨੇ ਗੁਰੂ ਅਰਜਨ ਦੇਵ ਕਹਿੰਦੇ ਨੇ ਜੀਵਨ ਉਹਦਾ ਵਧੀਆ ਜਿਹੜਾ ਜਿਉਂਦੇ ਨੂੰ ਜਪਦਾ ਸੋ ਜੀਵਤ ਜਿਹ ਜੀਵਤ ਜਪਿਆ ਤੇ ਪ੍ਰਗਟ ਭਏ ਨਾਨਕ ਨਹੀਂ ਛਪਿਆ ਜਿਹੜੇ ਜਿਉਂਦੇ ਨੂੰ ਜਪਦੇ ਨੇ ਉਹ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ ਮਸ਼ਹੂਰ ਹੋ ਜਾਂਦੇ ਨੇ ਤੇ ਮੋਇਆਂ ਨੂੰ ਪੂਜਣ ਵਾਲੇ ਉੱਥੇ ਕਿ ਜਾਈ ਰਹਿ ਜਾਂਦੇ ਨੇ ਗੁਰੂ ਅਮਰਦਾਸ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ ਗੁਰਬਾਣੀ ਵਿੱਚ ਮਲਾਰ ਰਾਗ ਵਿੱਚ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ ਉਹਨਾਂ ਗੁਰਮੁਖਾਂ ਦਾ ਉਹਨਾਂ ਗੁਰਸਿੱਖਾਂ ਦਾ ਜਨਮ ਸਫਲ ਹੋ ਜਾਂਦਾ ਤੇ ਉਹਨਾਂ ਦੇ ਹਿਰਦੇ ਦੀ ਮੈਲ ਦੂਰ ਹੋ ਜਾਂਦੀ ਹੈ ਕਿਹਨਾਂ ਦੀ ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ ਜਿਨ੍ਹਾਂ ਨੇ ਜਿਉਂਦੇ ਨੂੰ ਧਿਆਇਆ ਤੇ ਜਿਨ੍ਹਾਂ ਨੇ ਜਿਉਂਦੇ ਨੂੰ ਜਪਿਆ ਤੇ ਕਬੀਰ ਕਹਿੰਦੇ ਨੇ ਮੈਂ ਤੇ ਮਰਜ਼ਾਦਾ ਉਲਟੀ ਵੇਖੀ ਹੈ ਅੱਜ ਦਾ ਮਨੁੱਖ ਕਹਿੰਦੇ ਨੇ ਜੀਵਤ ਪਿੱਤਰ ਨਾ ਮਾਨੈ ਕੋਊ ਮੂਹੇ ਸਰਾਧ ਕਰਾਹੀ ਮੋਇਆ ਦੀ ਪੂਜਾ ਹੈ ਜਿਉਂਦੇ ਨੂੰ ਨਹੀਂ ਮੰਨਿਆ ਅਸੀਂ ਦੁਨੀਆ ਦਾ ਇਤਿਹਾਸ ਵੇਖ ਲੈਂਦੇ ਹਾਂ ਸੰਸਾਰ ਉੱਤੇ ਜਿਸ ਰਾਮ ਦੀ ਅੱਜ ਘਰ ਘਰ ਚਰਚਾ ਹੈ ਜਿਸ ਰਾਮ ਦਾ ਨਾਮ ਲੈਣ ਤੋਂ ਮਨ ਦੀ ਕਰੂਰਤਾ ਦੂਰ ਹੋ ਜਾਂਦੀ ਹੈ ਜਿਸ ਰਾਮ ਦਾ ਨਾਮ ਲੈਣ ਉੱਤੋਂ ਰੋਗ ਦੂਰ ਹੋ ਜਾਂਦੇ ਨੇ ਜਿਸ ਰਾਮ ਦਾ ਨਾਮ ਲੈਣ ਤੋਂ ਸਾਰੇ ਪਾਪਾਂ ਦਾ ਨਾਸ਼ ਹੋ ਜਾਂਦਾ ਉਹ ਰਾਮ ਅਵਤਾਰ ਲੈ ਕੇ ਸੰਸਾਰ ਵਿੱਚ ਆ ਗਿਆ ਦੇਹਧਾਰੀ ਬਣ ਕੇ ਆਇਆ ਤੇ ਦਸ਼ਰਥ ਦਾ ਪੁੱਤਰ ਬਣਿਆ ਹੁਣ ਇਹਦੇ ਤੋਂ ਨਫ਼ਰਤ ਕਿੰਨੀ ਕੀਤੀ ਹੈ ਕਿਉਂਕਿ ਵਜੂਦ ਧਾਰ ਕੇ ਆ ਗਿਆ ਨਾ ਜਦੋਂ ਵੀ ਉਹ ਸਰਗੁਣ ਬਣ ਕੇ ਆਇਆ ਤੇ ਮਨੁੱਖ ਡਰਿਆ ਮਨੁੱਖ ਪਿੱਛੇ ਹਟਿਆ ਸਰਗੁਣ ਤੋਂ ਡਰਦਾ ਰਿਹਾ ਪਤਾ ਨਹੀਂ ਚੱਲੇ ਅੱਜ ਰਾਤ ਤਾਜ ਤਖਤ ਔਰ ਰਾਜ ਨੂੰ ਛੱਡ ਕੇ ਰਾਮ ਚੰਦਰ ਬਨਵਾਸ ਚੱਲੇ ਅੱਜ ਤਾਜ ਤਖਤ ਔਰ ਰਾਜ ਨੂੰ ਛੱਡ ਕੇ ਰਾਮ ਚੰਦਰ ਬਨਵਾਸ ਚੱਲੇ ਔਰ ਰਾਜ ਨੂੰ ਛੱਡ ਕੇ ਰਾਮ ਚੰਦਰ ਬਨਵਾਸ ਰਾਮ ਚੰਦਰ ਬਨਵਾਸ ਚੱਲੇ 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 ਆਓ ਜੀ ਤਾਜ ਤਖਤ ਔਰ ਰਾਜ ਨੂੰ ਛੱਡ ਕੇ ਰਾਮ ਚੰਦਰ ਬਨਵਾਸ ਚੱਲੇ ਤਾਜ ਤਖਤ ਔਰ ਰਾਜ ਨੂੰ ਛੱਡ ਕੇ ਰਾਮ ਚੰਦਰ ਬਨਵਾਸ ਚੱਲੇ ਤਾਜ ਤਖਤ ਬਨਵਾਸ ਚਲੇ ਗਏ ਤੇ ਗਏ ਕਿੱਥੇ ਪੰਚਵਟੀ ਵਿੱਚ ਨਾਸਕ ਦਾ ਉਰਲਾ ਪੱਛਮੀ ਇਲਾਕਾ ਇਹ ਤੇ ਮਹਾਰਾਸ਼ਟਰ ਵਿੱਚ ਹੈ ਇਹ ਸਾਰਾ ਹੀ ਅਯੁੱਧਿਆ ਤੋਂ ਤਕਰੀਬਨ 500 ਮੀਲ ਦੇ ਕਰੀਬ ਹੈ ਉੱਥੇ ਰਹਿ ਕੇ ਰਾਮ ਨੇ ਕਈ ਲੜਾਈਆਂ ਲੜੀਆਂ ਸੀਤਾ ਹਰਨ ਹੋਈ ਬਣਾ ਵਿੱਚ ਫਿਰਦੇ ਰਹੇ ਪਰ 500 ਮੀਲ ਤੇ ਜਾ ਕੇ ਕਿਸੇ ਅਯੁੱਧਿਆ ਵਾਸੀ ਨੇ ਕੋਈ ਖਬਰ ਲਈ ਹੋਵੇ ਕਿਸੇ ਨੇ ਰਾਮ ਦੀ कोई इतिहास विच नहीं आउंदा, कोई दसे केड़े बंदे ने जाके खबर लई आ भी तुहाडा की हाल है। उस राम नू किसे ने पुछिया ही नहीं, जाके दर्शन नहीं किया भाई कित्थे है। भरावां ने ते ना अयोध्या वासियां ने जिहड़े बहुते रोंदे सन उस वेले, किसे ने जाके खबर तक नहीं लई। भगवान सीता हरण होई रावण लै गया, जंगलां विच फिरदे रहे, अपनी शक्ति आप बनाई, फौजां इकट्ठियां कीतियां, रावण दा बहुत वड्डा जंग होया ते रावण दा नाश कीता, लंका दा राज विभीषण नूं दित्ता, बड़ा कुछ होया। 14 साल बीत गए, पर इन्हां 14 सालां दे विच किसे अयोध्या तो जाके ते हाल चाल पुछिया होवे, कोई मदद कीती होवे, कोई इतिहास विच गल नहीं अज तक आई। मैं अर्ज कर रहा सां कि जिउंदिआं नूं नहीं मन्निआ ते अज राम दी घर घर मूर्ति है, हर मंदिर विच अज राम नूं जिथे तुसीं जी करे खड़ा कर दिओ, जिहड़े मंदिर च जिथे जी करे मूर्ति स्थापित करके ते पूजा हो रही है। अज कहिंदे ने साडे मन दे अंदर आण के बहि जा, गीत बण गए, सहसा मन तेरे वास्ते मंदिर बनाया होया। अज मंदिर मन नूं मंदिर बना लिया, पर जिउंदे राम नूं किसे ने खबर नहीं लई जाके, ते अज कहिंदे की ने, ए जी तेरे पूजन को भगवान बना मन मंदिर आलीशान, तेरे पूजन को भगवान बना मन मंदिर आलीशान। पूजन को भगवान बना मन मंदिर आलीशान, तेरे पूजन को भगवान बना मन मंदिर आलीशान, पूजन को भगवान बना मन मंदिर आलीशान, आज मंदिर आलीशान बना मन मंदिर आलीशान, मंदिर आलीशान बना मन मंदिर आलीशान, पूजन को भगवान बना मन मंदिर आलीशान, तेरे पूजन को भगवान बना मन मंदिर आलीशान, तेरे पूजन को भगवान बना मन मंदिर आलीशान। अज आंदे ने मंदिर तेरा मन साडा तेरे वास्ते मंदिर बनिया होया, आ जा साडे मन दे अंदर, पर जीवदे नूं नहीं पुछया किसे ने। कबीर कहिंदे ने जीवत पितर न माने को मुए श्राद कराही, बाद विच मोया दी मुर्दियां दी पूजा करदे ने, जीवदे तो बहुत डरे ते पिछे हट गए। इसे तरह ही भगवान कृष्ण नाल होया, भगवान कृष्ण विष्णु अवतार ने आण के बचपन विच कईआं दैंत बुद्धि वालिआं लोकां दा नाश कर दिता, फिर भी नहीं समझे लोग। हिंदू राजा हिंदू अवतार दी डट के विरोधता करदे रहे, उदों मुसलमान ते आए नहीं सन, हिंदू राजिआं नाल जंग होए, लड़ाइयां होईआं हिंदुआं नाल, हिंदुआं ने अपने गुरु ते हमले कीते, 17 हमले ते जरासंध नहीं कर दिते, होर ते कितें गिणन वाली गल कितें बहुत रह गई, बहुत होया तंग आके लड़ाइयां तो ते इन्हां इस उपद्र तो भगवान कृष्ण ने द्वारका लंक उत्थे बनाई समुंदर विच, समुंदर विच एक नगरी बनवा के द्वारका जिहदा नाम है, ते उत्थे जाके रहिंदे रहे। इन्हां तो डरदिआं तो लड़ाइयां तो डरदे भी साडे वास्ते बाकी सारी प्रजा दुख पा रही है, जिउंदे कृष्ण दे पैर नहीं लगन दित्ते, ते अज हर थां ते मूर्ति है। इस वास्ते कबीर कहिंदे ने जीवत पितर न माने को, मर्यादा जो सतगुरां ने दसी सी उहदे नाल संसार की उल्टी है, जिउंदे नूं पूजना सी पर जिउंदे कोलों बहुत डर के पिछे हट गए। ए पछमी मुल्कां ने ते जिउंदे नूं सूली ते टंग दिता, ਪੂਜਾ ਕਰਨੀ ਤੇ ਕਿਤੇ ਰਹਿ ਗਈ, ਮੰਨਣਾ ਤੇ ਕਿਤੇ ਰਹਿ ਗਿਆ, ਸੂਲੀਆਂ ਤੇ ਟੰਗ ਦਿੱਤਾ ਪੈਗੰਬਰਾਂ ਨੂੰ ਇਹਨਾਂ ਲੋਕਾਂ ਨੇ। ਪੱਛਮੀ ਮੁਲਕਾਂ ਦਾ ਇੱਕ ਪੈਗੰਬਰ ਹੋਇਆ ਹਜ਼ਰਤ ਈਸਾ ਜਿਹਨੂੰ ਕਹਿੰਦੇ ਨੇ, ਤੇ ਬੜਾ ਹੀ ਨਾਮ ਮਸ਼ਹੂਰ ਹੈ। ਫਿਲਸਤੀਨ ਦੇ ਇਲਾਕੇ ਵਿੱਚ ਇਹਦਾ ਜਨਮ ਹੋਇਆ, ਯੂਸਫ ਤਰਖਾਨ ਦੇ ਘਰ, ਤੇ ਇਹ ਉੱਚੀ ਅਵਸਥਾ ਵਿੱਚ ਹੋਇਆ ਤੇ ਇਸ ਨੇ ਮਨ ਬਿਰਤੀ ਵੱਖਰੀ ਸੀ। ਪੈਗੰਬਰ ਆਪਣੀ ਬਿਰਤੀ ਵੱਖਰੀ ਲੈ ਕੇ ਆਉਂਦੇ ਨੇ, ਮਰਯਾਦਾ ਹੋਰ ਹੁੰਦੀ ਹੈ। ਈਸਾ ਨੇ ਪ੍ਰਚਾਰ ਆਰੰਭ ਕੀਤਾ ਤੇ ਸਮਾਜ ਦੇ ਵਿੱਚੋਂ ਕੁਰੀਤੀਆਂ ਕੱਢਣ ਦਾ ਯਤਨ ਕੀਤਾ ਈਸਾ ਪੈਗੰਬਰ ਨੇ। ਜਿਸ ਵੇਲੇ ਇਹਦੀ ਪ੍ਰਭਤਾ ਵੱਧਦੀ ਵੇਖੀ ਲੋਕਾਂ ਨੇ, ਯਹੂਦੀਆਂ ਨੇ ਤੇ ਇਹ ਬਰਦਾਸ਼ਤ ਨਾ ਕਰ ਸਕੇ। ਖਾਸ ਤੌਰ ਤੇ ਜਰੂਸਲਮ ਦਾ ਮਹੰਤ ਸੀ ਇੱਕ, ਜਿਸ ਨੇ ਆਪਣੀ ਪ੍ਰਭਤਾ ਵਿੱਚ ਬਹੁਤਾ ਫਰਕ ਪੈਂਦਾ ਵੇਖਿਆ, ਇਹ ਬਰਦਾਸ਼ਤ ਨਾ ਕਰ ਸਕਿਆ। ਇਸ ਨੇ ਈਸਾ ਦੇ ਖਿਲਾਫ ਆਵਾਜ਼ ਖੜੀ ਕੀਤੀ ਤੇ ਹੀਰੋਡ ਬਾਦਸ਼ਾਹ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਈਸਾ ਜਿਹੜਾ ਇਹ ਆਪਣੇ ਆਪ ਨੂੰ ਰੱਬ ਦਾ ਖੁਦਾ ਦਾ ਪੁੱਤਰ ਮੰਨਦਾ ਤੇ ਸਾਡੇ ਖਿਲਾਫ ਪ੍ਰਚਾਰ ਕਰਾਉਂਦਾ ਸਮਾਜ ਦੇ ਖਿਲਾਫ, ਇਹਨੂੰ ਪੁੱਛਗਿੱਛ ਹੋਣੀ ਚਾਹੀਦੀ ਹੈ, ਇਹਦਾ ਪਤਾ ਲਓ ਪਹਿਲਾਂ ਕੀ ਗੱਲ ਹੈ। ਬਾਦਸ਼ਾਹ ਨੇ ਸੰਮਣ ਜਾਰੀ ਕੀਤੇ, ਈਸਾ ਨੂੰ ਕਚਹਿਰੀ ਵਿੱਚ ਪੇਸ਼ ਹੋਣ ਦੇ ਸੰਮਣ ਗਏ। ਈਸਾ ਪੇਸ਼ ਹੋਏ ਹੀਰੋਡ ਦੇ ਕਚਹਿਰੀ ਵਿੱਚ ਸਾਹਮਣੇ, ਇਸ ਨੇ ਬਗੈਰ ਪੁੱਛਿਆ ਤੋਂ ਸੂਲੀ ਦੀ ਸਜ਼ਾ ਦੇ ਦਿੱਤੀ ਕਿ ਸੂਲੀ 'ਤੇ ਟੰਗ ਦਿੱਤਾ ਜਾਏ, ਇਹੋ ਜਿਹਾ ਪੈਗੰਬਰ ਨਹੀਂ ਚਾਹੀਦਾ ਕਿਉਂਕਿ ਕੁਰੀਤੀਆਂ ਕੱਢਦਾ। ਸੂਲੀ ਦੀ ਸਜ਼ਾ ਹੋਈ, ਯਹੂਦੀਆਂ ਨੇ ਫੜ ਲਿਆ ਈਸਾ ਨੂੰ, ਕੋਰੜੇ ਮਾਰ ਮਾਰ ਕੇ ਬੇਹੋਸ਼ ਕਰ ਦਿੱਤਾ ਈਸਾ ਪੈਗੰਬਰ ਨੂੰ ਯਹੂਦੀਆਂ ਨੇ। ਹੋਸ਼ ਆਈ ਤੇ ਉਹਨੂੰ ਆਖਿਆ ਕਿ ਇਹ ਸਲੀਬ ਦਾ ਜਿਹੜਾ ਤਖਤਾ ਹੈ ਨਾ, ਇਹ ਚੁੱਕ ਕੇ ਤੂੰ ਪਹਾੜ 'ਤੇ ਜਾਣਾ, ਉਸ ਫਲਾਣੇ ਪਹਾੜ 'ਤੇ ਤੈਨੂੰ ਸੂਲੀ 'ਤੇ ਟੰਗਣਾ, ਇਹ ਤੂੰ ਚੁੱਕ ਕੇ ਆਪ ਲਿਜਾਣਾ ਹੈ। ਇਹਨੂੰ ਸਜ਼ਾ ਦਿੱਤੀ ਗਈ। ਈਸਾ ਪੈਗੰਬਰ ਨੇ ਉਹ ਸਲੀਬ ਦਾ ਤਖਤਾ ਆਪਣੇ ਕੰਧੇ 'ਤੇ ਉਠਾ ਕੇ ਪਹਾੜ 'ਤੇ ਚੜ੍ਹਿਆ, ਉੱਥੇ ਜਾ ਕੇ ਇਹ ਤਖਤਾ ਗੱਡਿਆ ਗਿਆ। ਗੱਡ ਕੇ ਤਖਤਾ ਇਹਦੇ ਨਾਲ ਈਸਾ ਪੈਗੰਬਰ ਨੂੰ ਲਟਕਾ ਕੇ ਤੇ ਹੱਥਾਂ 'ਤੇ ਪੈਰਾਂ ਵਿੱਚ ਕਿੱਲ ਠੋਕ ਦਿੱਤੇ ਯਹੂਦੀਆਂ ਨੇ। ਇਹ ਪੈਗੰਬਰ ਦਾ ਇੱਜ਼ਤ ਹੋ ਰਹੀ ਹੈ, ਇਹ ਜਿਉਂਦੇ ਦੀ ਇੱਜ਼ਤ ਹੋ ਰਹੀ ਹੈ, ਹੱਥਾਂ ਪੈਰਾਂ ਵਿੱਚ ਕਿੱਲ ਠੋਕ ਦਿੱਤੇ। ਮੈਂ ਕਹਿੰਦਾ ਜੇ ਮਾਰਨਾ ਹੀ ਸੀ ਤੇ ਮਾਰਨ ਦੇ ਤਰੀਕੇ ਤੇ ਬੜੇ ਵਧੀਆ ਨੇ, ਵੀ ਗੋਲੀ ਮਾਰ ਦਿਓ, ਇੱਕ ਮਿੰਟ 'ਚ ਗੱਲ ਮੁੱਕ ਜਾਂਦੀ ਹੈ। ਪਰ ਇਹਨਾਂ ਦਾ ਮਾਰਨ ਦਾ ਤਰੀਕਾ ਵੀ ਤਾਂ ਆਪਣਾ ਹੀ ਹੈ ਨਾ। 6 ਘੰਟੇ ਈਸਾ ਨੇ ਤੜਫ ਤੜਫ ਕੇ ਜਾਨ ਦਿੱਤੀ ਸਲੀਬ 'ਤੇ ਟੰਗਿਆ ਹੋਇਆ, 6 ਘੰਟੇ ਲੱਗ ਗਏ ਮਰਦਿਆਂ ਮਰਦਿਆਂ। ਸੰਸਾਰ ਤੋਂ 33 ਸਾਲ ਦੀ ਉਮਰ ਵਿੱਚ ਈਸਾ ਪੈਗੰਬਰ ਨੂੰ ਖਤਮ ਕਰ ਦਿੱਤਾ ਯਹੂਦੀਆਂ ਨੇ। ਅਤੇ ਅੱਜ ਸੰਤ ਜੀ ਉਸ ਇਲਾਕੇ ਵਿੱਚ ਜਾ ਕੇ ਵੇਖੋ, ਹਰ ਗਲੀ ਵਿੱਚ ਚਰਚ ਬਣਿਆ ਹੋਇਆ, ਹਰ ਬਸਤੀ ਵਿੱਚ ਚਰਚ ਹੈ, ਥਾਂ ਥਾਂ 'ਤੇ ਚਰਚ ਬਣ ਗਏ। ਅਤੇ ਅੱਜ ਉਹਦੇ ਜਿਹੜੇ ਨਾ ਚੇਲੇ ਅਤੇ ਅੱਗੋਂ ਉਹਨੂੰ ਮੰਨਣ ਵਾਲੇ ਅੱਜ ਕਹਿੰਦੇ ਨੇ ਈਸਾ ਪੈਗੰਬਰ ਨੇ ਆਪਣੀ ਪ੍ਰਾਣ ਦੇ ਕੇ ਆਪਣੇ ਅਤੇ ਯਹੂਦੀਆਂ ਦੇ ਪਾਪ ਨਾਸ਼ ਕਰ ਦਿੱਤੇ ਨੇ। ਅੱਜ ਉਹਦੇ ਨਾਮ ਤੋਂ ਪਾਪ ਨਾਸ਼ ਹੋ ਰਹੇ ਨੇ, ਪਰ ਜਿਉਂਦੇ ਨੂੰ ਕਿਸੇ ਨੇ ਮੰਨਿਆ ਹੀ ਨਹੀਂ, ਸੂਲੀ 'ਤੇ ਟੰਗ ਦਿੱਤਾ, ਜਿਉਂਦੇ ਨੂੰ ਮਾਰ ਦਿੱਤਾ। ਇਸ ਵਾਸਤੇ ਕਬੀਰ ਕਹਿੰਦੇ ਨੇ, ਆਓ ਜੀ ਜੀਵਤ ਪਿੱਤਰ ਨਾ ਮਨ ਕੋ ਮੂਹੇ ਸਰਾਧ ਕਰਾਉਂਦੇ ਨੇ, ਜੀਵਤ ਪਿੱਤਰ ਨਾ ਮਨ ਕੋ ਮੂਹੇ ਸਰਾਧ ਕਰਾਉਂਦੇ ਨੇ, ਪਿੱਤਰ ਨਾ ਮਨ ਕੋ ਮੂਹੇ ਸਰਾਧ ਕਰਾਉਂਦੇ ਨੇ, ਜੀਵਤ ਪਿੱਤਰ ਨਾ ਮਨ ਕੋ ਮੂਹੇ ਸਰਾਧ ਕਰਾਉਂਦੇ ਨੇ, ਜੀਵਤ ਪਿੱਤਰ ਨਾ ਆ ਸਰਾਧ ਕਰਾਉਂਦੇ ਨੇ, ਮੂਹੇ ਸਰਾਧ ਕਰਾਉਂਦੇ ਨੇ, ਸਰਾਧ ਕਰਾਉਂਦੇ ਨੇ, ਮੂਹੇ ਸਰਾਧ ਕਰਾਉਂਦੇ ਨੇ।
ਪਰ ਨਾ ਮਾਨੇ ਕੋ ਮੂੰ ਇਹ ਸਰਾਦ ਕਰਾਉਂਦੇ ਨੇ ਜੀਵਤ ਪਿੱਤਰ ਨਾ ਮਾਨੇ ਕੋ ਮੂੰ ਇਹ ਸਰਾਦ ਕਰਾਉਂਦੇ ਨੇ ਪਿੱਤਰ ਨਾ ਮਾਨੇ ਜਿਉਂਦੇ ਨੂੰ 33 ਸਾਲ ਦੀ ਉਮਰ ਵਿੱਚ ਸਮਾਪਤੀ ਕਰ ਦਿੱਤੀ ਇਹਨਾਂ ਲੋਕਾਂ ਨੇ ਪੈਗੰਬਰ ਨੂੰ ਬਰਦਾਸ਼ਤ ਨਹੀਂ ਕਰ ਸਕੇ। ਮੈਂ ਅਰਜ ਕਰ ਰਿਹਾ ਸਾਂ ਕਿ ਇਹ ਸੰਸਾਰ ਦੇ ਲੋਕਾਂ ਦੀ ਆਦਤ ਹੈ, ਸ਼ੁਰੂ ਤੋਂ ਬਣੀ ਹੋਈ ਹੈ। ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਅਰਬ ਇਲਾਕੇ ਵਿੱਚ ਹੋਏ। ਇਹਨਾਂ ਨੇ 20 ਕੁ ਸਾਲ ਤੱਕ ਤੇ ਭੇਡਾਂ ਬੱਕਰੀਆਂ ਚਾਰਦੇ ਰਹੇ। ਇਸ ਤੋਂ ਉਪਰੰਤ ਇਹਨਾਂ ਨੇ ਵਪਾਰ ਸ਼ੁਰੂ ਕੀਤਾ। ਵਪਾਰ ਕਰਦਿਆਂ ਹੋਇਆ ਇਹ ਬਸਰਾ ਅਤੇ ਬਗਦਾਦ ਤੱਕ ਇਹਨਾਂ ਨੇ ਵਪਾਰ ਦੀ ਦੁਨੀਆ ਵਿੱਚ ਪੈਰ ਰੱਖਿਆ ਅਤੇ ਇਹ ਕੰਮ ਕੀਤਾ। ਇਸ ਤੋਂ ਬਾਅਦ ਹਜ਼ਰਤ ਮੁਹੰਮਦ ਦੀਵਾਨੇ ਰਹਿਣ ਲੱਗ ਪਏ। ਇੱਕ ਹਰਾ ਨਾਮ ਦਾ ਪਹਾੜ ਹੈ ਮੱਕੇ ਵਿੱਚ, ਉੱਥੇ ਲਾਗੇ ਹੀ, ਜਿਹਦੇ ਉੱਤੇ ਚਲੇ ਜਾਂਦੇ ਅਤੇ ਇੱਥੇ ਦੀਵਾਨੀ ਹਾਲਤ ਵਿੱਚ ਰਹਿੰਦੇ ਸਨ। ਜਿਨ੍ਹਾਂ ਦਿਨਾਂ ਵਿੱਚ ਇਹਨਾਂ ਨੂੰ ਕੁਰਾਨ ਉਤਰਿਆ, ਜਦੋਂ ਇਹਨਾਂ ਨੇ ਕੁਰਾਨ ਦੀ ਰਚਨਾ ਕੀਤੀ ਹੈ, 12 ਸਾਲ ਤੱਕ ਇੱਥੇ ਕੁਰਾਨ ਜਿਹੜਾ ਇਹ ਉਤਰਦਾ ਰਿਹਾ। ਹਜ਼ਰਤ ਮੁਹੰਮਦ ਨੂੰ ਤਾਂ ਇਸ ਕੁਰਾਨ ਵਜੂਦ ਵਿੱਚ ਆਇਆ। ਆ ਮੇਰੇ ਤੋਂ ਪਹਿਲਾਂ ਉਹਨਾਂ ਨੇ 24 ਸਾਲ ਦੱਸਿਆ ਸੀ, ਹੋ ਸਕਦਾ ਉਹਨਾਂ 24 ਸਾਲ ਹੀ ਪੜ੍ਹਿਆ ਹੋਵੇ। 12 ਸਾਲ ਤੱਕ ਕੁਰਾਨ ਉਤਰਿਆ ਹਜ਼ਰਤ ਮੁਹੰਮਦ ਨੂੰ, ਕੁਰਾਨ ਆਇਆ ਬਣਿਆ। ਇਸਲਾਮ ਧਰਮ ਇਸ ਅਰਬ ਕੰਟਰੀਆਂ ਦੇ ਵਿੱਚ ਪਸ਼ੂਆਂ ਵਾਂਗ ਲੋਕ ਵਰਤਦੇ ਸਨ, ਕੋਈ ਨਿਯਮ ਨਹੀਂ ਸੀ, ਕੋਈ ਅਸੂਲ ਨਹੀਂ ਸੀ। ਇਹਨਾਂ ਨੇ ਇਨਸਾਨ ਨੂੰ ਨਿਯਮਬੱਧ ਕੀਤਾ, ਇਹਨਾਂ ਨੇ ਮਰਜ਼ਾਦਾ ਬਣਾਈ। ਮਰਜ਼ਾਦਾ ਬਣਾਈ ਅਤੇ ਜਿਸ ਵੇਲੇ ਐਸਾ ਪ੍ਰਚਾਰ ਆਰੰਭਿਆ ਸਮਾਜ ਵਿੱਚੋਂ, ਇਸ ਇਲਾਕੇ ਵਿੱਚੋਂ ਕੁਰੀਤੀਆਂ ਦਾ ਖੰਡਨ ਕੀਤਾ ਹਜ਼ਰਤ ਮੁਹੰਮਦ ਨੇ, ਅਤੇ ਲੋਕ ਖਿਲਾਫ ਹੋ ਗਏ। ਇਹ ਕਿਉਂ ਕੀਤਾ, ਇਹ ਕੀ ਇਹਦੀ ਲੋੜ ਹੀ ਨਹੀਂ ਸੀ। ਉਹਨਾਂ ਆਖਿਆ ਪੈਗੰਬਰ ਦੀ ਲੋੜ ਨਹੀਂ। ਇਹਨਾਂ ਦੀ ਆਪੋ ਵਿੱਚ ਲੜਾਈ ਹੋਈ, ਜੰਗ ਹੋਇਆ। ਜੰਗ ਵਿੱਚ ਹਜ਼ਰਤ ਮੁਹੰਮਦ ਸਾਹਿਬ ਹਾਰ ਕੇ ਤਾਂ ਮਦੀਨੇ ਵਿੱਚ ਆ ਗਏ। ਲੋਕਾਂ ਦਾ ਜ਼ੋਰ ਪੈ ਗਿਆ ਵਿਰੋਧੀਆਂ ਦਾ, ਮਦੀਨੇ ਵਿੱਚ ਆਣ ਕੇ ਦਿਨ ਕੱਟਣੇ ਸ਼ੁਰੂ ਕੀਤੇ। ਇੱਥੇ ਵੀ ਖਲਾਸੀ ਨਾਲ ਕੀਤੀ, 3 ਲੜਾਈਆਂ ਇੱਥੇ ਮਦੀਨੇ ਵਿੱਚ ਵੀ ਹੋਈਆਂ। ਫਿਰ ਵਾਪਸ ਹੌਲੀ ਹੌਲੀ ਇਹਨਾਂ ਨੇ ਤਾਕਤ ਬਣਾਈ ਆਪਣੀ। 10,000 ਇੱਕ ਵਾਰੀ ਫੌਜ ਲੈ ਕੇ ਅਤੇ ਹਜ਼ਰਤ ਮੁਹੰਮਦ ਨੇ ਮੱਕੇ 'ਤੇ ਫਿਰ ਹਮਲਾ ਕੀਤਾ ਜਾ ਕੇ, ਅਤੇ ਜਿਸ ਵੇਲੇ ਇੱਥੇ ਬਹੁਤ ਵੱਡਾ ਜੰਗ ਹੋਇਆ ਅਤੇ ਇਹਦੇ ਵਿੱਚ ਇਹਨਾਂ ਦੀ ਫਤਿਹ ਹੋ ਗਈ ਅਤੇ ਮੱਕਾ ਫਿਰ ਆਪਣੇ ਕਬਜ਼ੇ ਕੀਤਾ। ਮੱਕੇ ਦਾ ਮੰਦਰ ਸੀ ਜਿਹੜਾ, ਇਹਦੇ ਵਿੱਚ ਕਹਿੰਦੇ ਨੇ 360 ਮੂਰਤੀਆਂ ਸਨ, ਮੂਰਤੀ ਪੂਜਾ ਸੀ ਸਾਰੀ। ਇਹਨਾਂ ਹਜ਼ਰਤ ਮੁਹੰਮਦ ਨੇ ਆਖਿਆ ਪਹਿਲਾਂ ਤਾਂ ਇਹਨਾਂ ਦਾ ਨਾਸ਼ ਕੀਤਾ ਜਾਏ। ਹਜ਼ਰਤ ਮੁਹੰਮਦ ਨੇ ਪਹਿਲਾਂ ਆਪਣੀ ਗੁਰਜ ਦੇ ਨਾਲ, ਸਭਨਾਂ ਤੋਂ ਵੱਡਾ ਦੇਵਤਾ ਸੀ ਜਿਹਨੂੰ ਕਹਿੰਦੇ ਸਨ ਹਬਲ ਦੇਵਤਾ, ਪਹਿਲਾਂ ਤਾਂ ਉਹਨੂੰ ਤੋੜਿਆ। ਉਸ ਤੋਂ ਬਾਅਦ 360 ਮੂਰਤੀਆਂ ਤੋੜ ਕੇ ਮੱਕੇ ਦੇ ਮੰਦਰ ਵਿੱਚੋਂ ਬਾਹਰ ਫੈਂਕੀਆਂ। ਕੁਰੀਤੀਆਂ ਦਾ ਜਿਸ ਵੇਲੇ ਕੀਤਾ ਖੰਡਨ ਕੀਤਾ, ਕੁਰੀਤੀਆਂ ਕੱਢਣ ਦਾ ਯਤਨ ਕੀਤਾ ਅਤੇ ਲੋਕ ਫਿਰ ਲੜਾਈਆਂ ਫਿਰ ਹੋਈਆਂ। ਆਖਿਰ ਹਜ਼ਰਤ ਮੁਹੰਮਦ ਸਾਹਿਬ ਜਿੱਤਦੇ ਰਹੇ। ਇਹਨਾਂ ਨੇ ਨੀਵੇਂ ਥਾਂ ਬਣਿਆ ਸੀ ਮੱਕਾ, ਦੁਬਾਰਾ ਇਸ ਮੰਦਰ ਨੂੰ ਬਣਾਉਣ ਦਾ ਯਤਨ ਕੀਤਾ। ਉਹਦੇ ਵਿੱਚ ਜਿਹੜਾ ਜਿਸ ਪੱਥਰ ਨੂੰ ਜਾ ਕੇ ਚੁੰਮਦੇ ਨੇ ਮੁਸਲਮਾਨ, ਉਸ ਪੱਥਰ ਨੂੰ ਆਪਣੇ ਹੱਥਾਂ ਦੇ ਨਾਲ ਦੀਵਾਰ ਵਿੱਚ ਲਗਾਇਆ ਗਿਆ। ਇਹ ਹਜ਼ਰਤ ਮੁਹੰਮਦ ਦੇ ਹੱਥਾਂ ਦਾ ਲੱਗਿਆ ਹੋਇਆ, ਜਿਹਨੂੰ ਸੰਗ ਅਸਵਦ ਕਹਿੰਦੇ ਨੇ। ਉਹਨੂੰ ਜਾ ਕੇ ਮੁਸਲਮਾਨ ਚੁੰਮਦੇ ਨੇ ਅਤੇ ਕਹਿੰਦੇ ਨੇ ਸਾਡਾ ਹੱਜ ਹੋ ਗਿਆ। ਮੈਂ ਕਹਿੰਦਾ ਹਜ਼ਰਤ ਮੁਹੰਮਦ ਨੂੰ ਜਿਉਂਦਿਆਂ ਲੜਾਈਆਂ ਅਤੇ ਜੰਗ ਕੀਤੇ ਇਹਨਾਂ ਲੋਕਾਂ ਨੇ, ਅਤੇ ਅੱਜ ਹਜ਼ਰਤ ਮੁਹੰਮਦ ਸਾਹਿਬ ਦੀ ਹਰ ਥਾਂ 'ਤੇ ਪੂਜਾ ਹੈ। ਸਾਰੀ ਦੁਨੀਆ ਦੇ ਉੱਤੇ ਇਹਨਾਂ ਦਾ ਵਿਕਾਸ ਹੋਇਆ ਹੋਇਆ ਮੁਸਲਮਾਨਾਂ ਦਾ। ਜਿਸ ਮੁਲਕ ਵਿੱਚ ਜਾਓਗੇ ਵੇਖੋਗੇ ਮੁਸਲਮਾਨ। ਇੰਨਾ ਪ੍ਰਚਾਰ ਜ਼ਬਰਦਸਤ ਹੋਇਆ ਉਹਨਾਂ ਦੇ ਖਲੀਫਿਆਂ ਨੇ ਬਾਅਦ ਵਿੱਚ ਕੀਤਾ, ਪਰ ਅੱਜ ਹਜ਼ਰਤ ਮੁਹੰਮਦ ਸਾਹਿਬ ਦੇ ਕਿਤੇ ਕਿਤੇ ਵਾਲ ਵੀ ਡਿੱਗ ਪਿਆ ਨਾ, ਉਹਦੀ ਵੀ ਪੂਜਾ ਹੁੰਦੀ ਪਈ ਹੈ। ਆਹ ਕਸ਼ਮੀਰ ਵਿੱਚ ਇੱਕ ਮੰਦਰ ਹੈ, ਇੱਕ ਮਸਜਿਦ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਵਾਰ ਦੱਸਿਆ ਜਾਂਦਾ, ਉਹਦਾ ਸਾਲ ਬਾਅਦ ਦਰਸ਼ਨ ਕਰਾਉਂਦੇ ਨੇ, ਅਤੇ ਉੱਥੇ ਸਾਰੇ ਕਸ਼ਮੀਰ ਦੇ ਮੁਸਲਮਾਨਾਂ ਦੀ ਭੀੜ ਲੱਗ ਜਾਂਦੀ ਹੈ, ਬਾਹਰੋਂ ਵੀ ਜਾਂਦੇ ਨੇ ਲੋਕ ਹਜ਼ਰਤ ਮੁਹੰਮਦ ਸਾਹਿਬ ਦੇ ਵਾਲ ਨੂੰ ਵੇਖਣ ਵਾਸਤੇ। ਅਤੇ ਇਹ ਇੱਕ ਵਾਰੀ ਵਾਲ ਗੁੰਮ ਵੀ ਹੋ ਗਿਆ, ਫਿਰ ਕਿਤੇ ਉਹ ਲੱਭ ਪਿਆ, ਹੁਣ ਨਿਸ਼ਾਨੀ ਵੀ ਕੀ ਆ ਵੀ ਇਹ ਕਿਹਦਾ ਵਾਲ ਹੈ। ਭਾਵੇਂ ਅੱਜ ਤਾਂ ਹਜ਼ਰਤ ਮੁਹੰਮਦ ਸਾਹਿਬ ਦੇ ਵਾਲ ਦੀ ਪੂਜਾ ਆ, ਪਰ ਜਿਉਂਦੇ ਹਜ਼ਰਤ ਮੁਹੰਮਦ ਨੂੰ ਕਿਸੇ ਨੇ ਪੈਰ ਨਹੀਂ ਲੱਗਣ ਦਿੱਤੇ। ਐਸੀ ਬੁਰੀ ਆਦਤ ਵੇਖੀ ਹੈ ਇਸ ਮਨੁੱਖ ਦੀ ਪੁਰਾਣੇ ਜ਼ਮਾਨੇ ਤੋਂ ਲੈ ਕੇ, ਅਤੇ ਅੱਜ ਕਵਾਲੀਆਂ ਗਾਈਆਂ ਜਾਂਦੀਆਂ ਨੇ, ਅੱਜ ਆਉਂਦੇ ਨੇ ਸਾਡੇ ਅਸੀਂ ਤੇਰੇ ਤਾਬੇਦਾਰ ਹੈ ਸਾਡੇ 'ਤੇ ਮਿਹਰਬਾਨੀ ਕਰਦੇ, ਵਾਲ ਦੀ ਪੂਜਾ ਹੋ ਰਹੀ ਹੈ ਅਤੇ ਕਹਿੰਦੇ ਕੀ ਨੇ। ਏ ਜੀ ਹਮ ਤੋ ਤੁਮਾਰੇ ਤਾਬੇਦਾਰ ਹੈ ਜੀ ਕੰਬਲੀ ਵਾਲੇ, ਹਮ ਤੋ ਤੁਮਾਰੇ ਤਾਬੇਦਾਰ ਹੈ ਵੇ ਕੰਬਲੀ ਵਾਲੇ, ਹਮ ਤੋ ਤੁਮਾਰੇ ਤਾਬੇਦਾਰ ਹੈ ਜੀ ਕੰਬਲੀ ਵਾਲੇ, ਹਮ ਤੋ ਤੁਮਾਰੇ ਤਾਬੇਦਾਰ ਹੈ ਜੀ ਕੰਬਲੀ ਵਾਲੇ, ਹਮ ਤੋ ਹਮ ਤੋ ਤੁਮਾਰੇ ਤਾਬੇਦਾਰ ਤਾਬੇਦਾਰ ਹੈ, 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 ਹਮ ਤੋ ਹਮ ਤੋ ਤੁਮਾਰੇ ਤਾਬੇਦਾਰ ਹੈ ਜੀ ਕਮਲੀ ਵਾਲੇ, ਹਮ ਤੋ ਤੁਮਾਰੇ ਤਾਬੇਦਾਰ ਹੈ ਜੀ ਕਮਲੀ ਵਾਲੇ ਵਾਲੇ ਤਾਬੇਦਾਰ ਹੈ, ਇਹ ਹਮ ਤੋ ਤੁਮਾਰੇ ਤਾਬੇਦਾਰ ਹੈ ਕਮਲੀ ਵਾਲੇ। ਅੱਜ ਕਵਾਲੀਆਂ ਗਾਈਆਂ ਜਾਂਦੀਆਂ ਜਿਨ੍ਹਾਂ ਦੀ ਨਕਲ ਤੁਸੀਂ ਵੇਖਦੇ ਹੀ ਹੋ, ਸਾਡੇ ਸਮਾਜ ਵਿੱਚ ਵੀ ਆਈ ਹੋਈ ਹੈ, ਪਰ ਉਸ ਵੇਲੇ ਹਜ਼ਰਤ ਮੁਹੰਮਦ ਨੂੰ ਕਿਸੇ ਨਹੀਂ ਪੁੱਛਿਆ, ਜੀਵਤ ਪਿੱਤਰ ਨਾ ਮਾਨੇ ਕੋ ਮੂਏ ਸ਼ਰਾਧ ਕਰਾਏ। ਕਲਯੁਗ ਦੇ ਪਹਿਲੇ ਅਵਤਾਰ ਗੁਰੂ ਨਾਨਕ ਪਾਤਸ਼ਾਹ ਸੰਸਾਰ ਵਿੱਚ ਆਏ, ਜਿਨ੍ਹਾਂ ਨੇ ਪਿਛਲੀ ਸਾਰੀ ਮਰਯਾਦਾ ਨੂੰ ਬਦਲ ਕੇ ਰੱਖ ਦਿੱਤਾ ਗੁਰੂ ਨਾਨਕ ਦੇਵ ਜੀ ਨੇ। ਕਿਸੇ ਕਵੀ ਨੇ ਲਿਖਿਆ, ਉਹ ਕਹਿੰਦਾ ਸਵਾਰੀ ਆਣ ਕੇ ਸੰਸਾਰ ਦੀ ਤਕਦੀਰ ਨਾਨਕ ਨੇ, ਕਰਮ ਕਲਯੁਗ ਤੇ ਕੀਤਾ ਆਣ ਕੇ ਕਾਲੂ ਦੇ ਪੁੱਤਰ ਨੇ, ਮਿਟਾਇਆ ਵੈਰ ਜਗ ਤੋਂ ਨਾਨਕੀ ਦੇ ਵੀਰ ਨਾਨਕ ਨੇ, ਝਰੀਟਾਂ ਮੇਟ ਕੇ ਕਰਮਾਂ ਦੀਆਂ ਤੇ ਪੋਚ ਕੇ ਦੁਬਦਾ, ਲਿਖਾਈ ਦਿਲਾਂ ਉੱਤੇ ਨਾਮ ਦੀ ਤਹਿਰੀਰ ਨਾਨਕ ਨੇ, ਉਹਦੀ ਰਸ ਭਿੰਨੜੀ ਬਾਣੀ ਬਣਾਏ ਰਾਖਸ਼ੋ ਬੰਦੇ, ਮਿਟਾ ਕੇ ਕੌੜ ਮਿੱਠਤ ਦੀ ਭਰੀ ਤਾਸੀਰ ਨਾਨਕ ਨੇ, ਜੁੱਗਾਂ ਤੋਂ ਜਕੜ ਕੇ ਰੱਖੀ ਥੀ ਜਿਸ ਨੇ ਜਾਨ ਆਦਮ ਦੀ, ਉਹ ਤੋੜੀ ਵਿਤਕਰੇ ਤੇ ਵਹਿਮ ਦੀ ਜੰਜੀਰ ਨਾਨਕ ਨੇ। ਕੁਰੀਤੀਆਂ ਦੂਰ ਕਰਨ ਲੱਗੇ ਸਮਾਜ ਵਿੱਚੋਂ, ਜਨੇਊ ਪਾਉਣ ਲੱਗੇ ਤੇ ਮਹਿਤਾ ਕਾਲੂ ਨੇ ਬੱਕਰੇ ਲੈ ਆਉਂਦੇ ਘਰ ਵਿੱਚੋਂ ਹੀ, ਭਈ ਸਮਾਜ ਨੂੰ ਰੋਟੀ ਦੇਣੀ ਆ ਬਰਾਦਰੀ ਨੂੰ, ਤੇ ਕੋਈ ਮਾੜੀ ਮੋਟੀ ਰੋਟੀ ਥੋੜ੍ਹੀ ਦੇਣੀ ਹੈ, ਮਾਸ ਦੀ ਰੋਟੀ। ਗੁਰੂ ਨਾਨਕ ਨੂੰ ਜਨੇਊ ਪਾਉਣ ਲੱਗੇ ਉਹਨਾਂ ਨੇ ਨਾ ਕਰ ਦਿੱਤੀ, ਕਹਿੰਦੇ ਨੇ ਐਸਾ ਜਨੇਊ ਨਹੀਂ ਮੈਂ ਪਾਉਣਾ ਜਿਹਦੇ ਵਿੱਚ ਜੀਵ ਹਿੰਸਾ ਹੋਣੀ ਹੈ, ਕੁਰੀਤੀ ਹੈ। ਕੁਰੀਤੀ ਨੂੰ ਕੱਢਣ ਦਾ ਯਤਨ ਕੀਤਾ, ਪੰਡਿਤ ਨੇ ਆਖਿਆ ਹਰਜ ਕੀ ਹੈ ਤੁਸੀਂ ਜਨੇਊ ਪਾ ਲਓ, ਸਤਿਗੁਰ ਆਖਿਆ ਮੈਂ ਇਹ ਜਨੇਊ ਐਸਾ ਨਹੀਂ ਪਾਉਣਾ, ਤਗ ਕਪਾਹੋ ਕੱਤੀਆ ਬਾਹਮਣ ਵੱਟੇ ਆਏ, ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਆਖਿਆ ਪਾਏ। ਇੱਥੇ ਤੁਸਾਂ ਮਾਸ ਦੀ ਰੋਟੀ ਖਾ ਕੇ ਜਾਣਾ, ਬਾਹਰ ਜਾ ਕੇ ਆਖਣਾ ਨਾਨਕ ਨੂੰ ਜਨੇਊ ਪਾ ਕੇ ਆਏ। ਜਨੇਊ ਨਹੀਂ ਪਾਇਆ ਗੁਰੂ ਨਾਨਕ ਨੇ ਇਸ ਵਾਸਤੇ ਕਿ ਜੀਵ ਹਿੰਸਾ ਹੋ ਰਹੀ ਹੈ, ਕੁਰੀਤੀ ਕੱਢਣ ਵਾਸਤੇ। ਤੇ ਜਦੋਂ ਕੁਰੀਤੀਆਂ ਦੇ ਖਿਲਾਫ ਪ੍ਰਚਾਰ ਆਰੰਭ ਕੀਤਾ ਗੁਰੂ ਨਾਨਕ ਦੇਵ ਨੇ, ਤੇ ਲੋਕਾਂ ਆਖਿਆ ਸ਼ੁਦਾਈ ਹੋ ਗਿਆ, ਇਹ ਪਾਗਲ ਹੋ ਗਿਆ, ਪੈਗੰਬਰ ਦੀ ਇੱਜ਼ਤ ਹੋ ਰਹੀ ਹੈ, ਇਹ ਗੁਰੂ ਦਾ ਸਤਿਕਾਰ ਦੇਖ ਲਓ। ਲੋਕਾਂ ਨੇ ਦੁਹਾਈ ਦਿੱਤੀ ਇਹਨੂੰ, ਇਹ ਭੂਤਨਾ ਬੇਤਾਲਾ ਤੇ ਕੁਰਾਹੀਆ ਆਖਿਆ, ਕਈ ਵਾਰੀ ਅਸੀਂ ਕਹਿੰਦੇ ਹੁੰਦੇ ਹਾਂ। ਇਹ ਜੀ ਲੋਕੀ ਭੂਤ ਨਾ ਬੇਤਾਲਾ ਤੇ ਕੁਰਾਇਆ ਕਹਿੰਦੇ ਨੇ, ਲੋਕੀ ਜੀ ਭੂਤ ਨਾ ਬੇਤਾਲਾ ਤੇ ਕੁਰਾਇਆ ਕਹਿੰਦੇ ਨੇ। ਆਓ ਜੀ ਭੂਤ ਨਾ ਬੇਤਾਲਾ ਤੇ ਕੁਰਾਇਆ ਕਹਿੰਦੇ ਨੇ, ਲੋਕੀ ਭੂਤ ਨਾ ਬੇਤਾਲਾ ਤੇ ਕੁਰਾਇਆ ਕਹਿੰਦੇ ਨੇ। ਆਖਿਆ ਕੁਰਾਇਆ ਹੈ, ਇਹਨੂੰ ਪੂਤਨਾ ਚੰਬੜ ਗਿਆ। ਇਹ ਸਤਕਾਰ ਹੋਇਆ ਗੁਰੂ ਨਾਨਕ ਦੇਵ ਜੀ ਦਾ। ਜੀਵਤ ਪਿੱਤਰ ਨਾ ਮਾਨੇ ਕੋਊ ਤੇ ਅੱਜ ਤੇ ਜਿਹਨੂੰ ਪੁੱਛ ਲਓ ਉਹ ਕਹਿੰਦਾ ਗੁਰੂ ਨਾਨਕ ਤੇ ਸਾਡੇ ਹੀ ਘਰ ਵਿੱਚ ਰਹਿੰਦੇ ਹੁੰਦੇ ਸਨ। ਆਣ ਕੇ ਨਾਨਕ ਦੇ ਮਾਲਕ ਬਣ ਗਏ, ਅੱਜ ਘਰ ਘਰ ਮਾਲਕ ਬਣ ਗਏ, ਗਲੀ ਗਲੀ ਵਿੱਚ, ਬਾਹਰ ਮੁਲਕਾਂ ਵਿੱਚ ਇੰਨੀ ਜਦੋਂ ਜੇਦ ਹੈ ਕਿ ਇਸ ਗੁਰਦੁਆਰੇ 'ਚ ਗੁਰੂ ਨਾਨਕ ਰਹਿੰਦਾ। ਮੈਂ ਇੱਕ ਇੱਕ ਸ਼ਹਿਰ ਦੇ ਵਿੱਚ 12-12 ਗੁਰਦੁਆਰੇ ਵੇਖੇ ਨੇ ਬਾਹਰ ਬਣੇ ਹੋਏ। ਗੁਰੂ ਨਾਨਕ ਦੇ ਮਾਲਕ ਅੱਜ ਬਣੇ ਫਿਰਦੇ ਨੇ। ਅੱਜ ਗੁਰੂ ਨਾਨਕ ਦੇਵ ਜੀ ਨੂੰ ਜਿੱਥੇ ਜੀ ਕਰੇ ਖੜਾ ਕਰਦੇ ਹੋ, ਕਿਉਂਕਿ ਵਸ ਵਿੱਚ ਆ ਗਏ ਨਾ। ਉਦੋਂ ਉਹ ਆਪ ਬੇਪਰਵਾਹ ਸੀ, ਬੇਪਰਵਾਹ ਨੂੰ ਨਹੀਂ ਮੰਨਿਆ, ਕਿਉਂਕਿ ਜਿਉਂਦਾ ਹੈ, ਇਸ ਨੇ ਕੁਛ ਨਾ ਕੁਛ ਕਹਿ ਦੇਣਾ, ਭਈ ਬਾਅਦ ਵਿੱਚ ਵੇਖੀ ਜਾਏਗੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆਣ ਕੇ ਜਿਹਨਾਂ ਨੂੰ ਅਸੀਂ ਯੁੱਗ ਪਲਟਾਊ ਕਹਿ ਦਿੰਦੇ, ਜਿਹਨਾਂ ਨੇ ਇਹ ਸਾਰੀ ਦੁਨੀਆ ਨੂੰ ਸੰਤ ਬਣਾ ਕੇ ਰੱਖ ਦਿੱਤਾ, ਇੱਕ ਸੰਤ ਨਹੀਂ ਬਣਦਾ ਕਿਸੇ ਕੋਲੋਂ। ਉਹ ਸਤਿਗੁਰੂ ਰਾਮ ਸਿੰਘ ਜੀ ਨੇ ਸਾਰੇ ਪੰਜਾਬ ਵਿੱਚ ਐਲਾਨ ਕੀਤਾ, ਜਿਸ ਵੇਲੇ ਪ੍ਰਚਾਰ ਆਰੰਭ ਕੀਤਾ ਤੇ ਜਿੱਧਰ ਜਿੱਧਰ ਗਏ ਸੰਤ ਬਣਦੇ ਗਏ। ਐਸੀ ਤਾਸੀਰ ਸੀ ਉਹਨਾਂ ਦੇ ਬਚਨਾਂ ਵਿੱਚ ਤੇ ਗੌਰਮੈਂਟ ਦੇ ਖਿਲਾਫ ਪ੍ਰਚਾਰ, ਇੱਕ ਪਾਸਾ ਈਸ਼ਵਰ ਭਗਤੀ ਦਾ, ਦੂਜਾ ਪਾਸਾ ਦੇਸ਼ ਭਗਤੀ ਦਾ। ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਦੇ ਵਿੱਚ ਦੋਵੇਂ ਪੱਖ ਇੰਨੇ ਉੱਚੇ ਉੱਭਰੇ ਕਿ ਉਹਨਾਂ ਨੇ ਕਮਾਲ ਕਰ ਦਿੱਤੀ। ਝਿਜਕ ਸਿੰਘ ਦੀ ਕਹਿੰਦੇ ਨੇ ਜਦੋਂ ਆਪਣਾ ਦੌਰੇ 'ਤੇ ਜਾਂਦੇ ਸਨ, ਬੜੇ ਬੜੇ ਵੱਡੇ ਅੱਕੜ ਖਾਨ ਲੋਕ ਡਰ ਜਾਂਦੇ ਸਨ। ਪਰ ਮੈਂ ਕਹਿੰਦਾ ਸਤਿਗੁਰੂ ਰਾਮ ਸਿੰਘ ਜੀ ਨੂੰ ਕਿਸੇ ਨੇ ਗੁਰਦੁਆਰਿਆਂ ਵਿੱਚ ਵੜਨ ਨਹੀਂ ਦਿੱਤਾ। ਹੋਰ ਤੇ ਕਿੱਥੇ ਰਹਿ ਗਈ ਗੱਲ, ਅੰਮ੍ਰਿਤਸਰ ਚਲੇ ਗਏ। ਗਿਆਨੀ ਜੀ ਕਹਿੰਦੇ ਨੇ ਐਸ ਹੀ ਆਨੰਦਪੁਰ ਗਏ ਜਬ ਰੋਰ ਰਹੋ, ਸੰਮਤ 1922-23 ਮੱਧ ਚੰਗ ਹੈ, ਦੀਪਮਾਲ 24 ਸਾਲ ਹੂੰ ਕੀ ਪਰ ਸੁਧਾ ਸਰ, ਆਇਓ ਹਾਕਮੋ ਨੇ ਕੀਨੀ ਖਾਤਰ ਸੁਰੰਗ ਹੈ, ਉਤਰਿਓ ਬਾਹਰ ਚਾਟੀ ਵਿੰਡ ਦਰਵਾਜ਼ੇ ਹੂੰ ਤੇ, 20,000 ਕੂਕਾ ਸਿੰਘ ਥਯੋ ਸੰਗ ਹੈ, ਪ੍ਰਸਾਦ ਲੈ ਕੇ ਗੱਲ ਹੈ, ਤੁਹਾਡਾ ਪ੍ਰਸਾਦ ਪ੍ਰਵਾਨ ਹੀ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਉਹਨਾਂ ਆਖਿਆ ਪਹਿਲੀ ਤਾਂ ਗੱਲ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਤੁਹਾਡੇ ਚੇਲੇ, ਇਹਨਾਂ ਨੇ ਸ਼ਰਤਾਂ ਰੱਖ ਦਿੱਤੀਆਂ, ਤੁਹਾਡੇ ਚੇਲੇ ਜਿਹੜੇ ਨੇ ਇਹ ਨੀਲੇ ਬਸਤਰ ਧਾਰ ਲੈਣ, ਤੇ ਇਹ ਨਾ ਆਖਣ ਪਈ ਅਸੀਂ ਗੁਰੂ ਰਾਮ ਸਿੰਘ ਦੇ ਸਿੱਖ ਹਾਂ। ਇਹਨਾਂ ਨੇ ਸ਼ਰਤਾਂ ਰੱਖੀਆਂ, ਕੋਈ ਤਾਂ 1,000 ਹੀ ਰੁਪਈਆ ਰਿਸ਼ਵਤ ਮੰਗ ਹੈ, ਕੋਈ ਤਨਖਾਹ 4-5 ਲੱਖ ਮੰਗ ਹੈ, ਹੋਏ ਕਿ ਮਸਤ ਕੋਈ ਕੂਕਾ ਨਾ ਉਤਾਰੇ ਪਾਗ, ਤੇ ਸਿੱਖ ਨਾ ਕਹਾਵੇ ਤੇਰੇ ਧਾਰੇ ਨੀਲ ਰੰਗ ਹੈ। ਕਹੋ ਰਾਮ ਸਿੰਘ ਇਹ ਵਾਤ ਸਭ ਗੁਰੂ ਵਸ ਹੈ, ਸਖਤ ਨਾ ਮੋ ਮੈਂ ਏਤੀ ਫੇਰੋ ਮਨ ਢੰਗ ਹੈ। ਕਹਿੰਦੇ ਨੇ ਤਨਖਾਹ ਆਹੇ ਮੋ ਮੈਂ ਚਤਰ ਵਿਧਾ ਜੇ ਕੋ ਲੇਹੋ ਕਰ ਸਹੀ ਕਰ ਵਾਹੇ ਸੋ ਜਿਹੜਾ ਤੁਸੀਂ ਇਹਨੂੰ ਸਹੀ ਕਰਦੇ ਹੋ ਭਈ ਸਾਡੇ ਵਿੱਚ ਕੋਈ ਐਬ ਤੇ ਨਹੀਂ ਨਾ। ਚਤੁਰਵਿਧਾ ਤੋਂ ਭਾਵ ਹੈ ਚਾਰ ਐਬ। ਕੋਈ ਐਬ ਦੱਸੋ ਇਹਨਾਂ ਵਿੱਚ, ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਮੈਂ ਇਹਨਾਂ ਦੀ ਮਨ ਦੀ ਰੁਚੀ ਨੂੰ ਬਦਲ ਸਕਾਂ। ਅਤੇ ਤੁਸੀਂ ਕੋਈ ਇਹ ਦੱਸੋ ਭਈ ਐਬ ਕੀ ਹੈ, ਫਿਰ ਤੁਸੀਂ ਤਨਖਾਹ ਲਾ ਸਕਦੇ ਹੋ। ਪਰ ਇਹਨਾਂ ਨੇ ਰੌਲਾ ਬਹੁਤਾ ਪਾਇਆ ਅਤੇ ਹੋਇਆ ਕੀ? ਕਹਿੰਦੇ ਨੇ ਬੜਤੀ ਥੀਓ ਤਕਰਾਰ ਇਨ ਬਾਤਨ ਪੈ ਭਾਰੀ ਜਬ ਬੜਤੀ ਨਿਹਾਰ ਰਾਮ ਸਿੰਘ ਜੀ ਤਬੈ। ਬੜਤੀ ਨਿਹਾਰ ਰਾਰ ਰਾਮ ਸਿੰਘ ਜੀ ਤਬੈ। ਜਦੋਂ ਵੇਖਿਆ ਸਤਿਗੁਰੂ ਰਾਮ ਸਿੰਘ ਜੀ ਨੇ ਰੌਲਾ ਵੱਧ ਰਿਹਾ, ਇਹਨਾਂ ਨੇ ਅਗਾਹ ਨਹੀਂ ਜਾਣ ਦੇਣਾ ਤੇ ਕੀਤਾ ਕੀ ਕਿ ਗੁਰਦੁਆਰੇ ਆਗੈ ਥਿਰ ਆਪ ਹੀ ਅਰਦਾਸ ਕਰ ਦੀਓ ਵਰਤਵਾਏ ਪ੍ਰਸਾਦ ਸਭ ਕੋ ਸਭੈ। ਆਪੇ ਹੀ ਸਤਿਗੁਰਾਂ ਨੇ ਅਰਦਾਸ ਕਰਾ ਕੇ ਤੇ ਉਹ ਪ੍ਰਸਾਦ ਸਾਰਾ ਸਾਧ ਸੰਗਤ ਵਿੱਚ ਵਰਤਾ ਦਿੱਤਾ। ਗਾਵ ਤੇ ਸ਼ਬਦ ਪ੍ਰਦਖਣਾ ਲੈ ਗਏ ਡੇਰੇ ਐਸ ਹੀ ਨਿਰਮਲਿਓ ਸੰਗ ਕੀਨ ਇਨ ਹੈ ਅਬੈ। ਤੇ ਗਿਆਨੀ ਜੀ ਕਹਿੰਦੇ ਨੇ ਪੰਥ ਦੂਧ ਬੀਚ ਕਾਂਜੀ ਡਾਰੀ ਹੈ ਪੁਜਾਰੀਓ ਨੇ ਮੇਲ ਦੇਤ ਹੋਤ ਨਾ ਸ਼ਰਈ ਮੰਦ ਜੇ ਕਬੈ। ਇਹ ਮੰਦੀ ਸ਼ਰ੍ਹਾਂ ਵਾਲੇ ਪੁਜਾਰੀ ਲੋਕਾਂ ਨੇ ਮੇਲ ਨਹੀਂ ਹੋਣ ਦਿੱਤਾ ਕਿਸੇ ਦਾ। ਸਤਿਗੁਰਾਂ ਨੇ ਸਾਰੀਆਂ ਪਰਿਕਰਮਾ ਕੀਤੀਆਂ, ਸਾਰੀ ਸਾਧ ਸੰਗਤ ਨੇ ਪਰਿਕਰਮਾ ਕਰਦੇ ਜੋਟੀਆਂ ਦੇ ਸ਼ਬਦ ਪੜ੍ਹਦੇ ਡੇਰੇ ਆ ਗਏ। ਇਸ ਤੋਂ ਬਾਅਦ ਨਿਰਮਲਿਆਂ ਦਾ ਟੋਲਾ ਗਿਆ ਅਤੇ ਇਹਨਾਂ ਨੂੰ ਵੀ ਇਹਨਾਂ ਨੇ ਰੋਕ ਦਿੱਤਾ। ਇਸ ਤਰੀਕੇ ਨਾਲ ਪੁਜਾਰੀ ਜਮਾਤ ਨੇ ਉੱਥੇ ਵੜਨ ਵੀ ਨਹੀਂ ਦਿੱਤਾ ਕਿਸੇ ਨੂੰ। ਮੈਂ ਅਰਜ਼ ਕੀਤਾ ਸੀ ਕਿ ਮਨੁੱਖ ਦੀ ਬੜੀ ਪੁਰਾਣੀ ਮਰਜ਼ਾਦਾ ਹੈ, ਇਹਦੀ ਆਦਤ ਹੈ। ਜਦੋਂ ਸਰਗੁਣ ਰੂਪ ਸੰਸਾਰ ਵਿੱਚ ਆਇਆ ਈਸ਼ਵਰ, ਅਤੇ ਉਹਨੂੰ ਸਰਗੁਣ ਨੂੰ ਨਹੀਂ ਮੰਨਿਆ ਅਤੇ ਉਹਦਾ ਨਿਰਗੁਣ ਰੂਪ ਨੂੰ ਕਹਿੰਦੇ ਨੇ ਜੀ ਸਾਡਾ ਸਿੱਧਾ ਡਾਇਰੈਕਟ ਕਨੈਕਸ਼ਨ ਹੋ ਗਿਆ। ਜੇ ਇਹਨਾਂ ਨੂੰ ਪੁੱਛਿਆ ਜਾਏ ਭਈ ਤੁਹਾਡਾ ਡਾਇਰੈਕਟ ਕਨੈਕਸ਼ਨ ਜੇ ਸਿੱਧਾ ਹੋ ਗਿਆ ਤਾਂ ਤੁਹਾਡੇ ਵਿੱਚੋਂ ਸੁਧਰਿਆ ਕਿਹੜਾ ਹੈ? ਕੋਈ ਦੱਸੇ ਤਾਂ ਸਹੀ ਉਹਦਾ ਰੰਗ ਅਤੇ ਰੂਪ ਕੀ ਹੈ, ਉਹ ਕਿੱਥੇ ਰਹਿੰਦਾ, ਉਹ ਕਿਸ ਭੇਖ ਵਿੱਚ ਹੈ, ਇਹ ਤਾਂ ਜਰਾ ਦੱਸੋ। ਇਹਨਾਂ ਲੋਕਾਂ ਨੂੰ ਸਮਝਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਹੋਇਆ। ਉਹ ਬੇਨਤੀ ਕਰਦੇ ਪਏ ਨੇ, ਕਹਿੰਦੇ ਨੇ ਹੇ ਅਕਾਲ ਪੁਰਖ, ਤੂੰ ਜਦੋਂ ਦੇਹ ਧਾਰ ਕੇ ਸੰਸਾਰ 'ਤੇ ਆਇਆ ਤੇ ਉਦੋਂ ਤੇਰੇ ਹਜ਼ਾਰਾਂ ਨੈਣ ਬਣ ਜਾਂਦੇ ਨੇ ਅਤੇ ਜਦੋਂ ਤੂੰ ਨਿਰਗੁਣ ਬਣ ਜਾਏ ਤੇਰਾ ਕੋਈ ਵੀ ਨੇਤਰ ਨਹੀਂ। ਕਹਿੰਦੇ ਨੇ ਸਹਸ ਤਵ ਨੈਨਨ ਨਾ ਨੈਨ ਹੈ ਤੋ ਇੱਕ, ਸਹਸ ਮੂਰਤਨ ਨਾ ਇੱਕ ਤੋ ਹੀ। ਜਦੋਂ ਤੂੰ ਗੁਰੂ ਰੂਪ ਧਾਰ ਕੇ ਆਉਂਦਾ ਤੇ ਤੇਰੇ ਹਜ਼ਾਰਾਂ ਨੈਣ ਹੋ ਸਕਦੇ ਨੇ, ਜੇ ਤੂੰ ਨਿਰਗੁਣ ਹੋ ਜਾਵੇਂ ਤੇ ਕੋਈ ਨੈਣ ਵੀ ਨਹੀਂ। ਜੇ ਤੂੰ ਗੁਰੂ ਰੂਪ ਧਾਰ ਕੇ ਵਜੂਦ ਲੈ ਕੇ ਆਵੇਂ ਤੇ ਤੇਰੀਆਂ ਹਜ਼ਾਰਾਂ ਮੂਰਤੀਆਂ ਲੱਗ ਜਾਂਦੀਆਂ ਨੇ ਦੀਵਾਰਾਂ ਨਾਲ ਤੇ ਮੂਰਤਾਂ ਬਣ ਜਾਂਦੀਆਂ ਨੇ, ਤੇ ਜਦੋਂ ਤੂੰ ਨਿਰਗੁਣ ਹੋ ਜਾਏ ਤੇਰੀ ਕੋਈ ਵੀ ਮੂਰਤ ਨਹੀਂ। ਇਸ ਵਾਸਤੇ ਕਬੀਰ ਕਹਿ ਰਹੇ ਨੇ ਮੈਂ ਇੱਕ ਅਚੰਬਾ ਮਰਜ਼ਾਦਾ ਇਹ ਆਦਤ ਮਨੁੱਖ ਦੀ ਵੇਖੀ ਹੈ ਕਿ ਮਨੁੱਖ ਨੇ ਪ੍ਰਤੱਖ ਨੂੰ ਨਹੀਂ ਮੰਨਿਆ ਤੇ ਮੋਇਆਂ ਦੀ ਪੂਜਾ ਕਹਿ ਕੇ ਤੇ ਸਮਾਪਤੀ ਕਰੀਏ। ਓ ਜੀ ਜੀਵਤ ਪਿੱਤਰ ਨਾ ਮਾਨੇ ਕਉ ਮੂਏ ਸਰਾਧ ਕਰਾਉਂਦੇ ਨੇ, ਜੀਵਤ ਪਿੱਤਰ ਨਾ ਮਾਨੇ ਕਉ ਮੂਏ ਸਰਾਧ ਕਰਾਉਂਦੇ ਨੇ। ਟੈਮ ਦੀ ਸਮਾਪਤੀ ਹੈ, ਮੈਂ ਅਰਜ਼ ਇਹ ਕਰਨੀ ਹੈ ਸਾਰੀ ਸਾਧ ਸੰਗਤ ਇਹ ਪ੍ਰਣ ਕਰ ਲਈ ਹੈ ਕਿ ਅਸੀਂ ਸਾਰੇ ਇਹ ਜਿੰਨਾ ਵਜ਼ੂਦ ਤੁਸੀਂ ਦੇਖ ਰਹੇ ਹੋ ਸਾਧ ਸੰਗਤ ਦਾ, ਇਹ ਜਿੰਨਾ ਸੁਧਾਰ ਹੋਇਆ ਜਿਉਂਦੇ ਨੇ ਕੀਤਾ। ਇਸ ਵਾਸਤੇ ਸਾਡੇ ਕੋਲ ਪ੍ਰਤੱਖ ਅਕਾਲ ਪੁਰਖ ਦੀ ਮੂਰਤ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਮੌਜੂਦ ਨੇ, ਇਹਨਾਂ ਦਾ ਦਰਸ਼ਨ ਕਰਕੇ ਤੇ ਇਹ ਮੂਰਤ ਹਿਰਦੇ ਵਿੱਚ ਵਸਾ ਕੇ ਨਾਮ ਜਪਿਆ ਕਰੋ, ਸਾਡਾ ਜੀਵਨ ਸਫਲ ਹੋ ਸਕਦਾ। ਸਤਿ ਸ੍ਰੀ ਅਕਾਲ।